ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾ ਸ੍ਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭਿਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਮ ਭਿਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੋ ਕਰਨ ਕਾਰਨ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀ ਜੈ ਭਨਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਭਨਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਸਮੁੱਚੀਆਂ ਸੰਗਤਾਂ ਨੂੰ ਇਹ ਪਲੀ ਪ੍ਰਕਾਰ ਵਿਦਿਤ ਹੈ ਕਿ ਅਸਥਾਨਾਂ ਦੀ ਪਾਵਨ ਪਵਿੱਤਰ ਮਰਯਾਦਾ ਦੇ ਮੁਤਾਬਕ ਅੰਮ੍ਰਿਤ ਵੇਲੇ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਏ ਹਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਸਮੁੱਚੀ ਮਾਨਵਤਾ ਨੂੰ ਸਾਂਝਾ ਸ੍ਰੀ ਮੁੱਖ ਵਾਕ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਆਪਾਂ ਸ਼੍ਰਵਣ ਕਰਦੇ ਹਾਂ। ਸੋ ਅੱਜ ਦਾ ਜੋ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਤਨਾ ਸ੍ਰੀ ਮਹੱਲਾ ਤੀਜਾ ਘਰ ਚੌਥਾ।
ਤਨਾਸਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਾਵਨ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਨੂੰ ਸਤਿਗੁਰੂ ਜੀ ਨੇ ਨਾਲ ਗਾਇਨ ਕਰਨ ਦਾ ਢੰਗ ਵੀ ਲਿਖ ਦਿੱਤਾ। ਘਰ ਚੌਥਾ, ਚੌਥੇ ਤਾਲ ਦੇ ਅੰਦਰ, ਘਰ ਦੇ ਅੰਦਰ ਰਾਗੀ ਵੀਰ ਇਸ ਨੂੰ ਗਾਇਨ ਕਰਨਗੇ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 666 ਅੰਗ ਦੇ ਉੱਪਰ ਸੁਭਾਏ ਮਾਨ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਵਸਤੂ ਨਿਰਦੇਸ਼ ਮੰਗਲ ਕੀਤਾ ਹੈ ਸਤਿਗੁਰਾਂ ਨੇ। ਜਿਸ ਮੰਗਲ ਦੇ ਅੰਦਰ ਕਿਸੇ ਵਸਤੂ ਦਾ ਨਿਰਦੇਸ਼ ਕਹੀਏ ਨਿਰਣਾ ਹੋ ਜਾਵੇ, ਵਸਤੂ ਕੀ ਹੈ, ਉਸ ਦਾ ਸਰੂਪ ਕੈਸਾ ਹੈ, ਉਸ ਦਾ ਕੋਈ ਕਿਰਿਆ ਕਰਮ ਕੀ ਹੈ, ਉਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਵਾਹਿਗੁਰੂ ਇੱਕ ਹੈ। ਸਜਾਤੀ ਵਜਾਤੀ ਸਵੈ ਗਤ ਤਿੰਨ ਭੇਦਾਂ ਤੋਂ ਰਹਿਤ ਹੋਣ ਕਰਕੇ ਏਕੇ ਦੇ ਨਾਲ ਇੱਕ ਦਾ ਜਨਾਇਕ ਸਤਿਗੁਰਾਂ ਨੇ ਬਣਾਇਆ। ਓਅੰਕਾਰ ਸਮੂਹ ਜਿਤਨੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਉਹਨਾਂ ਦਾ ਪ੍ਰਕਾਸ਼ਕ ਹੈ ਪਰਮਾਤਮਾ। ਓਅੰਕਾਰ ਉਚਾਰਨ ਮਾਤਰ ਤਮਾਮ ਜੀਵਾਂ ਦੀ ਰੱਖਿਆ ਕਰਨ ਵਾਲਾ ਉਹ ਹੈ ਇੱਕ ਓਅੰਕਾਰ ਪਰਮੇਸ਼ਰ। ਉਹਦਾ ਸਰੂਪ ਕੈਸਾ ਹੈ, ਸੱਤ ਤੱਤੇ ਨੂੰ ਸਿਹਾਰੀ ਲਾ ਕੇ ਸਤਿਗੁਰਾਂ ਨੇ ਸੱਚ ਦਾ ਵਾਚਕ ਬਣਾਇਆ। ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਤਿੰਨਾਂ ਸਮਿਆਂ ਦੇ ਅੰਦਰ ਸੱਚ ਸਰੂਪ ਹੈ ਪਰਮਾਤਮਾ। ਗੁਰ ਦਾ ਅਰਥ ਹੈ ਉਹ ਚੇਤਨ ਹੈ। ਜਿਸ ਤਰ੍ਹਾਂ ਜਿਹੜੀਆਂ ਕੋਈ ਵਸਤੂਆਂ ਪਰਮਾਤਮਾ ਵਾਹਿਗੁਰੂ ਜੀ ਨੇ ਬਣਾਈਆਂ ਉਹਦੀ ਜੋਤ ਤੋਂ ਬਿਨਾਂ ਸਾਰੀਆਂ ਜੜ ਹਨ। ਪਰਮੇਸ਼ਰ ਵਾਹਿਗੁਰੂ ਜੇ ਚਾਹੇ ਤਾਂ ਜੜਤਾ ਵਾਲਿਆਂ ਨੂੰ ਵੀ ਚੇਤਨਤਾ ਦੇ ਸਕਦਾ ਹੈ। ਸਾਰਿਆਂ ਵਿੱਚ ਪਰਮਾਤਮਾ ਵਾਹਿਗੁਰੂ ਦੀ ਜੋਤ ਕਰਕੇ ਚੇਤਨਤਾਈ ਦੇ ਕਾਰਜ ਕਰਦੇ ਹਾਂ। ਇਸ ਲਈ ਗੁਰ ਦਾ ਅਰਥ ਹੈ ਚੇਤਨ ਤੇ ਪ੍ਰਸਾਦ ਦਾ ਅਰਥ ਹੈ ਆਨੰਦ ਸੁਖ ਸਰੂਪ। ਐਸਾ ਇੱਕ ਓਅੰਕਾਰ ਪਰਮਾਤਮਾ ਸੱਚਾ ਹੈ, ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਉਹਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਹੁੰਦੀ ਹੈ।
ਹਮ ਭੀਖਕ ਭਿਖਾਰੀ ਤੇਰੇ।
ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਪਰਮਾਤਮਾ ਜੀ ਦੇ ਸਨਮੁਖ ਬੇਨਤੀਆਂ ਕਰਨ ਦਾ ਢੰਗ ਸਿਖਾਉਂਦੇ ਨੇ। ਪਰਮਾਤਮਾ ਦੇ ਅੱਗੇ ਕਿਵੇਂ ਅਰਜੋਈ ਕਰਨੀ, ਕੀ ਬੇਨਤੀਆਂ ਅਰਦਾਸਾਂ ਕਰਨੀਆਂ ਹਨ, हाथ जोड़ के ए बेनती कर गुरसिखा हम भीखक भेखारी तेरे। दो शब्द आए ने, एक भीखक है एक भेखारी है। अर्थ दोहां दा ही मांगता है। हम दा अर्थ है तमाम जितने भी जीव आप जी ने पैदा किते परमात्मा, सारे जीव ही भीखक तेरे दर दे मांगते ने, भीख मांगते ने। कोई झोली अड के दुध पदार्थ मंगदा है, कोई परमात्मा दे दर ते झोली अड के पुत्रां दी पुत दी दात मंगदा है, कोई अपना ओहदा मंगदा, कोई मान सत्कार पत इज्जत बड़ियाई सोभा मंगदा है। सारी दुनिया मंगदी है परमात्मा दे दर ते। इसलिए सतगुरु पातशाह कहंदे हम तमाम जितने जीव भीखक भिखारी ने आप दे दर दे भिखिया मंगदे, परंतु असी दास भिखारी तेरे, तेरे स्वरूप दे भिखारी हां कि परमात्मा जी मैनू आत्मक स्वरूप दी सोझी दे दिओ, मेरी झोली विच ज्ञान पा दिओ, मैं समझ लवां कि मन तों जोत स्वरूप है अपना मूल पछाण, जेड़ी आत्मा परमेश्वर वाहिगुरु आप दी जोत है ओदे ज्ञान दी सोझी मैनू दे दिओ। असी आप दे स्वरूप दे भिखारी मांगते हां, तेरा स्वरूप मांगदे हां।
तू निज पत है दाता।
हे अकाल पुरख परमात्मा वाहिगुरु जी, तुसी निज कहिए आप सारी सृष्टि दे पत पति हो। पति दा अर्थ मालक हो, सारिया नू बन्निया होया हुक्म दे विच। इसलिए सारे जिन्ने जीव तुहाडे हुक्म विच चलदे ने, जिवें पत्नी अपने पति दे हुक्म विच तुरदी है, असी तमाम जितने जीव हां परमात्मा जी, असी आप दीआं पत्नियां न्याई तुसी साडे पति मालक हो। फिर सतगुरु पातशाह कहिंदे दाता दुनिया विच बेअंत प्रकार दे दाते ने, सतिया मन संतोख उपजै देने कै विचार, दे दे मंगै सहसा गुणा सोभ करे संसार। चार तरां दे विचों पहले नंबर दे सतिया मन संतोख उपजै ए श्रोमणी दाते मन्ने ने। एहो जे दातियां नूं भी अगे दाता देन वाला परमात्मा तों सब तों वड्डा दाता है। तू ओ दाता देना जेड़ियां कोई भी नहीं दे सकदा, देवी देवतियां ने की देना, उन्हां नूं ते मनुखा शरीर ही नहीं मिलदा। तुसी सानू मानस देही दित्ती, मनुखा शरीर है, ज्ञान कर्म इंद्रे दित्ते ने, नाल परमेश्वर वाहिगुरु आप जी ने सवास किन्ने बेकीमती सानू दे दित्ते। जिन्नियां भी दुनिया दे पदार्थ ने तुहाडियां दित्तियां होईयां दातां ने, शरीर भी तुहाडी दात है, इहदे अंदर चलाउण वाले जिहड़े ज्ञान कर्म इंद्रे शरीर नूं लई फिरदे ने, इह भी तुहाडियां दातां ने। जिहदे सहारे इंद्रे चलदे ने, सब तों वड्डी उह वाहिगुरू दी जोत जिहड़ी दात, इह भी तुहाडी दित्ती होई है। सब तरां दीआं दातां देण वाले श्रोमणी दाता भी आप हो।
दयाल नाम देहो मंगत जन कौ।
असी ते आप जी दे दर दे मंगते हां, भिखारी हां, झोली अड करके मंगदे हां, किरपा करके महाराज हो दयाल, दया दे घर विच आ जाओ, तरस करो साडे ते, मेहर करो, किरपा करनी करो, नाम देहो मंगत जन कौ। होर नहीं कुछ मंगदे आप जी दे पासों। ते सतगुरु पातशाह महाराज कहंदे आप जी दे दर तों नाम दी दात मंगदे हां। बाकी ते जितनियां वस्तुआं ने सारियां खत्म हो जाण वालियां ने, ए परमेश्वर वाहिगुरु जी दा नाम जिहड़ा सदीव काल रहण वाला, जे एक वारी हिरदे विच समा जावे। मैं क्या मांगो किश थिर ना रहाई, हर दीजा नाम प्यारी जीओ, ऐसा सच्चा अपना नाम साडी झोली विच पा देना करो।
सदा रहो रंग राता।
फिर हमेशा वास्ते असी आप जी दे रंग प्रेम दे विच ही राता कहिए, तदाकार हो करके रहना करिए।
बलिहार जाओ।
हे अकाल पुरख परमात्मा जी, ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਬਲਿਹਾਰ ਦਾ ਅਖਰੀ ਅਰਥ ਹੁੰਦਾ ਜਿੱਥੇ ਬੰਦੇ ਦਾ ਬਲ ਹਾਰ ਜਾਵੇ। ਆਪਣੇ ਸਰੀਰ ਦੇ ਉੱਤੇ, ਜਿਸਮਾਨੀ ਬਲ ਦੇ ਉੱਤੇ ਬੜਾ ਬੰਦਾ ਮਾਣ ਕਰਦਾ, ਮੈਂ ਸਰੀਰ ਕਰਕੇ ਬੜਾ ਤਕੜਾ ਹਾਂ, ਸਬੰਧੀਆਂ ਦਾ, ਮਿੱਤਰਾਂ ਦਾ, ਸੱਜਣਾਂ ਦਾ ਮਾਣ ਕਰਦਾ, ਮੇਰੇ ਬੜੇ ਮਿੱਤਰ ਹਨ। ਸਾਧ ਸੰਗਤ ਜੀ, ਜਿੱਥੇ ਜਾ ਕਰਕੇ ਸਰੀਰ ਦਾ ਬਲ ਖਤਮ ਹੋ ਜਾਵੇ, ਰੂਹਾਨੀ ਬਲ ਖਤਮ ਹੋ ਜਾਵੇ, ਸੱਜਣਾਂ ਮਿੱਤਰਾਂ ਦਾ, ਦੋਸਤਾਂ ਦਾ, ਸਾਕ ਸੰਬੰਧੀਆਂ ਦਾ ਬਲ ਜਿੱਥੇ ਹਾਰ ਜਾਵੇ, ਉੱਥੇ ਹੱਥ ਖੜੇ ਹੋ ਜਾਂਦੇ। ਬੰਦਾ ਕਹਿੰਦਾ ਮੈਂ ਬਲਿਹਾਰ ਜਾਵਾਂ। ਇਹ ਬਲਿਹਾਰ ਜਾਣ ਦਾ ਅਖਰੀ ਅਰਥ ਹੈ ਜਿੱਥੇ ਸਾਰੇ ਬਲ ਹਾਰ ਜਾਂਦੇ ਨੇ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਅਸੀਂ ਆਪ ਜੀ ਤੋਂ ਸਦਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਂਦੇ, ਕੁਰਬਾਨ ਜਾਂਦੇ ਹਾਂ।
ਸੱਚੇ ਤੇਰੇ ਨਾਮ ਵਿਟਹੋ।
ਹੇ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੇ ਸੱਚੇ ਨਾਮ ਤੋਂ ਬਲਿਹਾਰ ਜਾਈਏ। ਨਾਮ ਦੇ ਅੰਦਰ ਇੰਨੀ ਤਾਕਤ ਹੈ, ਪਰਮਾਤਮਾ ਨੂੰ ਪ੍ਰਗਟ ਕਰਨਾ ਤੇ ਨਾਮ ਕਰਕੇ ਪ੍ਰਗਟ ਕੀਤਾ ਜਾ ਸਕਦਾ। ਆਤਮਕ ਸਵਰੂਪ ਨੂੰ ਸਖਿਆਤ ਕਰਨਾ ਨਾਮ ਦੀ ਕਮਾਈ ਕਰਕੇ ਹੋ ਸਕਦਾ ਹੈ। ਬ੍ਰਹਮ ਗਿਆਨ ਪ੍ਰਾਪਤ ਕਰਨਾ ਨਾਮ ਜਪ ਕੇ ਬ੍ਰਹਮ ਗਿਆਨੀ ਬਣਿਆ ਜਾ ਸਕਦਾ। ਸੰਤ ਦੀ ਅਵਸਥਾ ਲੈਣੀ ਨਾਮ ਦਾ ਸਿਮਰਨ ਕਰਕੇ ਸੰਤ ਦੀ ਅਵਸਥਾ ਤੱਕ ਪਹੁੰਚਿਆ ਜਾ ਸਕਦਾ। ਕਿਹੜੀ ਵਸਤੂ ਜਿਹੜੀ ਨਾਮ ਕਰਕੇ ਜੀਵ ਨੂੰ ਪ੍ਰਾਪਤ ਨਾ ਹੁੰਦੀ ਹੋਵੇ? ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮੈ ਹੀ ਤੇ ਸਭ ਕੁਛ ਹੂਆ, ਖੰਡ ਬ੍ਰਹਿਮੰਡ ਸਰੀਰ, ਜੋ ਵੀ ਕੁਝ ਬਣਿਆ ਹੈ ਤਰਲੋਕੀ ਵਿੱਚ, ਇਹ ਨਾਮ ਕਰਕੇ ਬਣਿਆ ਹੋਇਆ। ਜਦੋਂ ਕਿਸੇ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਵੇ, ਫਿਰ ਕਿਹੜੀ ਵਸਤੂ ਜਿਹੜੀ ਉਹਨੂੰ ਪ੍ਰਾਪਤ ਨਹੀਂ ਹੁੰਦੀ? ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ। ਜਿਹਦੇ ਕੋਲ ਸ੍ਰੋਮਣੀ ਨਾਮ ਆ ਗਿਆ, ਤਰਲੋਕੀ ਦੀ ਮਾਇਆ, ਤਰਲੋਕੀ ਦੇ ਪਦਾਰਥ, ਤਰਲੋਕੀ ਦੇ ਅਹੁਦੇ ਉਹਦੇ ਮਗਰ ਮਗਰ ਪੈਰਾਂ ਵਿੱਚ ਰੁਲੇ ਫਿਰਦੇ ਨੇ। ਆਪ ਜੀ ਦਾ ਜਿਹੜਾ ਸ੍ਰੋਮਣੀ ਨਾਮ ਹੈ, ਸਾਰੀਆਂ ਦਾਤਾਂ ਦੇ ਦੇਣ ਵਾਲਾ, ਤੇਰੇ ਸਰੂਪ ਦੀ ਪ੍ਰਾਪਤੀ ਕਰਵਾਉਣ ਵਾਲਾ, ਉਸ ਤੋਂ ਸਦਾ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਣਾ ਕਰਦੇ ਹਾਂ।
ਕਰਨ ਕਾਰਨ ਸਭਨਾ ਕਾ ਏਕੋ।
ਦੁਨੀਆਂ ਦੇ ਵਿੱਚ ਦੋ ਚੀਜ਼ਾਂ ਨੇ। ਕੋਈ ਵੀ ਵਸਤੂ ਜਦੋਂ ਬਣਦੀ ਉਹਦਾ ਕੋਈ ਕਾਰਨ ਹੁੰਦਾ ਹੈ। ਜ਼ਿਮੀਂਦਾਰ ਨੇ ਫਸਲ ਬੀਜਣੀ ਹੈ ਤੇ ਉਹਦੇ ਸਿਰ ਤੇ ਲੱਥਿਆ ਹੋਇਆ ਕਰਜ਼ਾ ਲੈ ਜਾਵੇ ਤਾਂ ਉਹ ਫਸਲ ਨੂੰ ਬੀਜ ਕਰਕੇ ਉਹਦੀ ਪਾਲਣਾ ਕਰਦਾ ਹੈ। ਵਿਦਿਆਰਥੀ ਵਿਦਿਆ ਪੜ੍ਹਦਾ ਵੀ ਮੈਂ ਕਿਸੇ ਚੰਗੇ ਅਹੁਦੇ ਤੇ ਚੱਲਿਆ ਜਾਵਾਂ, ਤਰੱਕੀ ਕਰਾਂ, ਉਹਦਾ ਕਾਰਨ ਬਣ ਗਿਆ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ, ਪਰਮਾਤਮਾ ਵਾਹਿਗੁਰੂ ਜੀ ਦਾ ਬਣਾਇਆ ਹੋਇਆ ਇਹ ਕਾਰਜ ਹੈ, ਬਣਿਆ ਹੋਇਆ ਸੰਸਾਰ ਕਾਰਜ ਹੈ ਤੇ ਮਗਰ ਇਹਦੇ ਕਾਰਨ ਹਨ। ਕਾਰਨ ਕੀ ਨੇ? ਪੰਜ ਤੱਤ ਜਿਹੜੇ ਇਹ ਕਾਰਨ ਬਣਾਏ ਪਰਮਾਤਮਾ ਨੇ। ਪਾਂਚ ਤੱਤ ਕੋ ਤਨ ਰਚਿਓ, ਜਾਨੁ ਚਤਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਇਹ ਜਿਹੜਾ ਪਾਣੀ ਤੱਤ ਵਾਹਿਗੁਰੂ ਨੇ ਬਣਾਇਆ, ਮਿੱਟੀ ਦਾ ਤੱਤ ਬਣਾਇਆ, ਹਵਾ ਬਣਾਈ ਹੈ, ਅਗਨੀ ਬਣਾਈ, ਆਕਾਸ਼ ਬਣਾਇਆ, ਇਹ ਕਾਰਨ ਹਨ ਪੰਜੇ। ਜੇ ਕਾਰਨ ਨਾ ਹੋਣ ਤੇ ਕਾਰਜ ਨਹੀਂ ਕਦੇ ਬਣਿਆ ਕਰਦਾ। ਚਾਰ ਤੱਤਾਂ ਨਾਲ ਸਰੀਰ ਕੋਈ ਜਿਉਂਦਾ ਨਹੀਂ ਰਹਿ ਸਕਦਾ ਤੇ ਛੇਵਾਂ ਤੱਤ ਕਿਸੇ ਨੇ ਬਣਾਇਆ ਨਹੀਂ, ਅੱਜ ਤੱਕ ਨਾ ਕੋਈ ਬਣਾ ਸਕੇਗਾ। ਇਹ ਜਿੰਨਾ ਵੀ ਕਰਨ ਕਹੀਏ ਸੰਸਾਰ ਹੈ ਤੇ ਕਾਰਨ ਇਹਦੇ ਪੰਜ ਤੱਤ ਨੇ। ਸਭਨਾ ਕਾ ਏਕੋ, ਸਾਰਿਆਂ ਨੂੰ ਬਣਾਉਣ ਵਾਲਾ ਇੱਕੋ ਇੱਕ ਪਰਮਾਤਮਾ ਹੈ। ਪਾਣੀ ਕਿਹਨੇ ਬਣਾਇਆ? ਪਰਮਾਤਮਾ ਵਾਹਿਗੁਰੂ ਨੇ। ਧਰਤੀ ਤੋਂ 10 ਗੁਣਾ ਜ਼ਿਆਦਾ ਪਾਣੀ ਬਣਾ ਕੇ ਰੱਖਿਆ ਪਿਆ। ਆਕਾਸ਼ ਜਿਹੜਾ ਬਿਨਾਂ ਥਮਲਿਆਂ ਤੋਂ ਖੜਾ ਕੀਤਾ, ਪਰਮਾਤਮਾ ਵਾਹਿਗੁਰੂ ਨੇ ਖੜਾ ਕੀਤਾ ਹੋਇਆ। ਧਰਤੀ ਪਾਣੀ ਵਿੱਚ ਇੱਕ ਡਲਾ ਰੱਖੋ, ਕਿਤੇ ਬਰਤਨ ਪਾਣੀ ਭਰ ਕਰਕੇ ਉਹ ਸਾਰਾ ਖਰਕੇ ਪਾਣੀ ਦਾ ਰੂਪ ਹੋ ਜਾਵੇਗਾ। ਇਹ ਧਰਤੀ ਦੇ ਹੇਠਾਂ ਵੀ ਪਾਣੀ, ਆਲੇ ਦੁਆਲੇ ਵੀ ਪਾਣੀ, ਉੱਪਰ ਬੱਦਲਾਂ ਵਿੱਚ ਵੀ ਪਾਣੀ, ਤੇ ਧਰਤੀ ਖਰਕੇ ਗਰਕ ਕਿਉਂ ਨਹੀਂ ਹੋ ਜਾਂਦੀ? ਪਰਮਾਤਮਾ ਦੀ ਬਣਾਈ ਹੈ, ਉਹਦੇ ਹੁਕਮ ਦੇ ਵਿੱਚ ਖੜੀ ਹੈ। ਸਾਰੇ ਜਿੰਨੇ ਕਾਰਜ ਬਣਿਆ ਜਿੰਨੇ ਇਹਦੇ ਪੰਜੇ ਹੀ ਤੱਤਾਂ ਦਾ ਕਾਰਨ ਹੈ ਇਹ ਬਣਾਉਣ ਵਾਲਾ ਇੱਕੋ ਇੱਕ ਪਰਮਾਤਮਾ ਵਾਹਿਗੁਰੂ ਆਪ ਹੈ।
ਅਵਰ ਨਾ ਦੂਜਾ ਕੋਈ।
ਅਵਰ ਦਾ ਅਰਥ ਹੈ ਕਿ ਹੋਰ ਕਿਸੇ ਵੀ ਸਥਾਨ ਵਿੱਚ ਪਰਮਾਤਮਾ ਤੋਂ ਬਿਨਾਂ ਬਣਾਉਣ ਵਾਲਾ ਦੂਸਰਾ ਕੋਈ ਨਹੀਂ ਕਿਹਾ ਜਾਂਦਾ। ਵਿਸਰਾਮ ਅਸਥਾਈ ਦੇ ਕੇ ਸਤਿਗੁਰੂ ਉਚਾਰਨ ਕਰਦੇ ਹਨ।
ਬਹੁਤੇ ਫੇਰ ਪਏ ਕਿਰਪਨ ਕੋ।
ਇਹ ਜਿਹੜਾ ਜੀਵ ਹੈ ਇਹ ਬਹੁਤਾ ਹੀ ਕਿਰਪਨ ਕੰਜੂਸ ਹੈ, ਬਹੁਤ ਸੂਮ ਬਣ ਗਿਆ ਬੰਦਾ। ਕਿਰਪਨ ਬੰਦਾ ਸੂਮ ਹੁੰਦਾ ਜਿਹੜਾ ਮਾਇਆ ਦਮੜੇ ਦਮੜੇ ਕਰਕੇ ਕੌਡੀ ਕੌਡੀ ਕਰਕੇ ਜੋੜੀ ਜਾਵੇ ਜੋੜੀ ਜਾਵੇ, ਵਿੱਚੋਂ ਇੱਕ ਕਾਣੀ ਕੌਡੀ ਵੀ ਨਾ ਕੱਢਣੀ ਕਰੇ, ਉਹਨੂੰ ਕਿਰਪਨ ਕਹਿੰਦੇ, ਸੂਮ ਜਿਹੜਾ ਬੰਦਾ ਹੈ। ਇਧਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਬੇਅੰਤ ਇਹਨੂੰ ਸਵਾਸਾਂ ਦੀ ਦਾਤ ਦੇ ਕੇ ਮਾਤ ਲੋਕ ਦੇ ਵਿੱਚ ਭੇਜਿਆ ਸੀ। ਕਾਦੇ ਵਾਸਤੇ ਆਇਆ ਸੀ? ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਾ ਮੁਕਦੀ ਚੱਲੀ ਰਹਿਣ। ਕੀ ਕਰਨਾ ਸੀ? ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇੱਕ ਇੱਕ ਸਵਾਸ ਨਾਲ ਪਰਮਾਤਮਾ ਦਾ ਨਾਮ ਜਪਣਾ ਸੀ, ਚਿੰਤਨ ਕਰਨਾ ਸੀ। ਇਧਰੋਂ ਬੜਾ ਕਿਰਪਨ ਸੂਮ ਬਣ ਗਿਆ, ਇੱਕ ਸਵਾਸ ਵੀ ਨਹੀਂ ਲਾਇਆ ਪਰਮਾਤਮਾ ਦਾ ਸਿਮਰਨ ਕਰਨ ਦੇ ਵਾਸਤੇ। ਫਿਰ ਉਹਦਾ ਇਹਨੂੰ ਜਾ ਕਰਕੇ ਫਲ ਕੀ ਮਿਲੇਗਾ? ਬਹੁਤੇ ਫੇਰ ਪਏ, ਬਹੁਤ ਸਾਰੇ ਫੇਰੇ ਜਿਹੜੇ ਚੱਕਰ ਹਨ 84 ਲੱਖ ਜੂਨਾਂ ਦੇ ਵਿੱਚ ਉਹ ਪਏ ਪੈ ਜਾਂਦੇ ਨੇ। ਪਏ ਹੋਏ ਨੇ ਜੀਵਾਂ ਨੂੰ ਸਾਧ ਸੰਗਤ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਿਮਰਨ ਤੋਂ ਬਿਨਾਂ ਵਾਹਿਗੁਰੂ ਦੇ ਨਾਮ ਚਿੰਤਨ ਤੋਂ ਬਿਨਾਂ ਬਸਰ ਕਰ ਲਈ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ ਲੰਮੈ। ਐਸੀ ਹਾਲਤ ਹੁੰਦੀ ਵਾਰ ਵਾਰ ਜੰਮਦਾ ਤੇ ਵਾਰ ਵਾਰ ਹੀ ਮਰਦਾ ਹੈ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਹੇ ਅਕਾਲ ਪੁਰਖ ਪਰਮਾਤਮਾ ਜੀ, ਅਸੀਂ ਕਿਰਪਨ ਜਿਹੜੇ ਸੂਮ ਬੰਦੇ ਹਾਂ, ਕੰਜੂਸ ਹਾਂ, ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪਣ ਵਾਸਤੇ ਸਵਾਸ ਨਹੀਂ ਦੇ ਸਕਦੇ। ਫਿਰ ਉਹਨਾਂ ਨੂੰ ਬਹੁਤ ਸਾਰੇ ਫੇਰੇ ਪੈਂਦੇ ਨੇ, ਚੱਕਰ ਪੈ ਜਾਂਦੇ ਹਨ।
ਆਪ ਕਿਛ ਕਿਰਪਾ ਕੀਜੈ।
ਮਹਾਰਾਜ ਹੁਣ ਸਾਡੇ ਉੱਤੇ ਕੋਈ ਕਿਰਪਾ ਕਰੋ, ਤਰਸ ਕਰੋ, ਮਿਹਰ ਕਰੋ। ਮਸਾਂ ਮਸਾਂ ਮਨੁੱਖਾ ਜਨਮ ਮਿਲਿਆ ਹੈ, ਇਹ ਦੇਹੀ ਤਾਂ ਵਾਹਿਗੁਰੂ ਦਾ ਸਿਮਰਨ ਕਰਕੇ ਉਹਦੇ ਵਿੱਚ ਭੇਦ ਹੋਣ ਵਾਸਤੇ ਪਰਮਾਤਮਾ ਨੇ ਦਿੱਤੀ ਸੀ। ਜੇ ਇਹ ਵੀ ਹੱਥੋਂ ਛੁੱਟ ਗਈ ਇਸ ਪੌੜੀ ਤੇ, ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਫਿਰ ਜੰਮਣਾ ਮਰਨਾ ਤਿਆਰ, ਬੇਜਵਾਨਾਂ ਦੀਆਂ ਫਿਰ ਜਿਹੜੀਆਂ ਜੂਨੀਆਂ ਸਾਨੂੰ ਭੋਗਣੀਆਂ ਪੈਣਗੀਆਂ, ਫਿਰ ਉਹੀ ਚੱਕਰ ਚੱਲ ਪੈਣਾ। ਇਹ ਸਭ ਤੋਂ ਸਿਰੇ ਦਾ ਡੰਡਾ ਹੈ, ਜਿਵੇਂ ਪੌੜੀ ਦੇ ਸਿਰੇ ਦੇ ਡੰਡੇ ਤੇ ਬੰਦਾ ਪਹੁੰਚ ਜਾਵੇ, ਉਥੇ ਤਾਂ ਫਿਰ ਮੰਜ਼ਲ ਦੇ ਬਿਲਕੁਲ ਕੋਲੇ ਪਹੁੰਚਿਆ ਹੁੰਦਾ। ਉਥੋਂ ਪੈਰ ਤਿਲਕ ਗਿਆ ਫਿਰ ਸੱਟਾਂ ਚੋਟਾਂ ਵੀ ਖਾਂਦਾ ਤੇ ਮੂਧੇ ਮੂੰਹ ਆ ਕੇ ਡਿੱਗਦਾ ਵੀ ਹੈ। ਮਨੁੱਖਾ ਜਨਮ ਦੀ ਪੌੜੀ ਤੋਂ ਜਿੱਦਣ ਪੈਰ ਤਿਲਕ ਗਿਆ, ਸਵਾਸ ਤੇਰੇ ਛੁੱਟ ਗਏ, ਸਰੀਰ ਤੇਰੇ ਕੋਲੋਂ ਨਿਕਲ ਗਿਆ, ਮੁੜ ਕਰਕੇ ਫਿਰ ਜੂਨਾਂ ਵਿੱਚ ਡਿੱਗਣਾ ਪਵੇਗਾ। ਕੁੰਭੀ ਨਰਕਾਂ ਦੇ ਵਿੱਚ, ਮਾਤਾ ਦੇ ਗਰਭ ਦੇ ਨਰਕ ਵਿੱਚ ਵਾਰ ਵਾਰ ਜੰਮਣਾ ਤੇ ਮਰਨਾ, ਪੁੱਠਾ ਲਟਕਣਾ ਪਵੇਗਾ। ਇਸ ਲਈ ਬੇਨਤੀ ਕਰੀਏ ਮਹਾਰਾਜ, ਬਹੁਤ ਸਾਰੇ ਫੇਰੇ ਪੈ ਗਏ ਨੇ, ਬੜੀਆਂ 84 ਲੱਖ ਜੂਨਾਂ ਵਿੱਚ, ਇੱਕ ਇੱਕ ਜੂਨ ਵਿੱਚ ਕਈ ਕਈ ਜਨਮ ਧਾਰਨ ਕੀਤੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰ ਕਾਲੇ ਦੇਹ ਸੰਜਰੀਆ। ਮਹਾਰਾਜ ਹੁਣ ਸਾਨੂੰ ਬਖਸ਼ ਲਓ, ਕਿਰਪਾ ਕਰੋ ਸਾਡੇ ਦਾਸਾਂ ਦੇ ਉੱਪਰ, 84 ਲੱਖ ਜੂਨਾਂ ਤੋਂ ਸਾਨੂੰ ਬਚਾ ਲੈਣਾ ਕਰੋ।
ਹੋ ਦਿਆਲ ਦਰਸ਼ਨ ਦੇ ਹੋ ਆਪਣਾ।
ਹੇ ਪਰਮਾਤਮਾ ਜੀ, ਹੁਣ ਦਇਆ ਦੇ ਘਰ ਵਿੱਚ ਆ ਕੇ ਸਾਡੇ ਤੇ ਦਿਆਲੂ ਹੋ ਜਾਵੋ, ਦਇਆ ਕਰੋ ਸਾਨੂੰ, ਗਰੀਬ ਜਾਣ ਕੇ, ਸੂਮ ਜਾਣ ਕੇ, ਕਿਰਪਨ ਜਿਹੜੇ ਕੰਜੂਸ ਜਾਣ ਕਰਕੇ ਸਾਡੇ ਤੇ ਦਇਆ ਦੇ ਘਰ ਵਿੱਚ ਆ ਕੇ ਤਰਸ ਕਰ ਦਿਓ। ਤਰਸ ਕੀ ਕਰਨਾ ਹੈ? ਦਰਸ਼ਨ ਦੇਹੋ ਆਪਣਾ, ਆਪਣਾ ਜਿਹੜਾ ਨਿੱਜੀ ਆਤਮਕ ਸਵਰੂਪ ਹੈ ਉਹਦੇ ਦਰਸ਼ਨ ਦੀਦਾਰੇ ਸਾਨੂੰ ਪ੍ਰਾਪਤ ਹੋ ਜਾਣ। एक वार होए दर्शन जाको वेखन जोग रहे पुन ना को। जिनू एक बारी आत्मा स्वरूप दे दीदार हो जांदे क्योंकि वह वाहिगुरु दी जोत है ओनू कुछ भी वेखना बाकी नहीं रह जांदा है। ऐसे अपने सुंदर दर्शन दीदारे आत्मक स्वरूप दे सानू बख्शिश कर दियो।
ऐसी बख्श करी जा
इस तरह दी जेड़ी बख्शिश है साडे उते महाराज आप जी करीजे कर देनी करो।
भगत नानक परम पट खुले
तन श्री गुरु नानक देव साहिब जी दे नाम दी मोहर छाप लाके गुरु अमरदास महाराज जी उचारण करदे ने। भरम पट खुले जेडे साडे मन दे अंदर भरम दे जेडे कपाट लगे हुए सन तख्ते लगे हुए सन ओ खुले खुल गए ने। क्योंकि भरम ही है जेड़ा आत्मा ते परमात्मा वाहिगुरु दे स्वरूप दे अंदर एकता नहीं जीव दी होण दिंदा। जीव ईश की एकता को ज्ञान कहिए है। जेकर कोई बहुत सूखम कपड़े दा पर्दा भी लग्या होवे वस्तु बहुत नेड़े है पर्दे करके दूर दिसदी है। इसे तरह आत्मा स्वरूप जेड़ा है बहुत ही सूक्ष्म तो सूक्ष्म है अत्यंत नेड़े है। सारे ज्ञान कर्म इंद्रिया नू ओ प्रफुल्लित करदा है। परंतु पंज जेड़े साडे अंदर कोश हन ए पर्दियां दी न्याई ओनू ढकी बैठे ने। जिस वेले विद्या पढ़दे सी ते महात्मा बड़ा सुखैन रूप दे विच समझाउंदे सन कि आत्मा स्वरूप नूं पंज कोशां दे पर्दियां ने ढकिया किवें है। क्यों नहीं दीदार हुंदे उस आत्मक वस्तु दे ते उन्हां ने एक गंढा प्याज लै के समझाउणा। प्याज दे विचकार बिलकुल भूका हुंदियां जिथों ओ गंढा अगे पैदा हुंदा प्रफुल्लित हुंदा है। उस भूक दे आले दुआले सूक्ष्म जेडे सैल हुंदे उस प्याज विच उहदे दुआले मोटी परत लगी हुंदी। फिर एक परत ला दईए ते दूजी परत खोल दईए तीसरी परत उहदी जेड़ा छिलका प्याज दा लाही जाइए हौली हौली जदों सारे छिलके लै जांदे ते भूक दे तक उह बंदा उत्थे तक पहुंच जांदा। इउं जिहड़ा साडा आत्मक स्वरूप है एक भूक दी न्याई है ए विचकार है। इहदे आले दुआले पंज जिहड़े कोश बने होए ने ते जिस नूं साध संगत जी अन्नमय कोश कहिंदे ने प्राणमय कोश मनोमय कोश विज्ञानमय कोश आनंदमय कोश। इह पंज कोशां दे पर्दियां ने आत्मा वस्तु नूं कज्जिया होया ढकिया होया। ਜਿਵੇਂ ਜਿਵੇਂ ਇੱਕ ਕੋਸ਼ ਨੂੰ ਲੰਘ ਕੇ ਅੱਗੇ ਜਾਂਦਾ ਸਿਮਰਨ ਅਭਿਆਸ ਕਰਨ ਵਾਲਾ ਤੇ ਹੌਲੀ ਹੌਲੀ ਆਤਮਾ ਰੂਪ ਦੇ ਦਰਸ਼ਨ ਦੀਦਾਰਿਆਂ ਤੱਕ ਪਹੁੰਚ ਜਾਂਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੇਨਤੀ ਕਰਨ ਦਾ ਢੰਗ ਸਿਖਾਉਂਦੇ ਨੇ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਜਿਸ ਵੇਲੇ ਸਾਡੇ ਇਹ ਪੰਜ ਕੋਸ਼ਾਂ ਦੇ ਜਿਹੜੇ ਪੜਦੇ ਸੀ ਖੁੱਲ ਜਾਣਾ ਕੀਤੇ ਭਰਮ ਦੇ ਲੱਗੇ ਹੋਏ ਜਿੰਦਰੇ ਦਰਵਾਜੇ ਖੁੱਲ ਜਾਣਾ ਕੀਤੇ ਹਨ।
ਗੁਰ ਪ੍ਰਸਾਦੀ ਜਾਣਿਆ
ਇਹ ਗੁਰਾਂ ਦੀ ਪ੍ਰਸਾਦੀ ਕਿਰਪਾ ਦੇ ਨਾਲ ਹੀ ਭਰਮ ਚੁੱਕਿਆ ਜਾਂਦਾ ਹੈ। ਭਰਮ ਕੇ ਪਰਦੇ ਸਤਿਗੁਰ ਖੋਲੇ। ਸਤਿਗੁਰੂ ਜਦੋਂ ਭਰਮ ਚੁੱਕ ਦਿੰਦੇ ਨੇ ਫਿਰ ਗੁਰਾਂ ਦੀ ਕਿਰਪਾ ਨਾਲ ਜਾਣਿਆ ਆਤਮਕ ਵਸਤੂ ਨੂੰ ਜਾਣ ਲਈਦਾ। ਉਸ ਵਾਹਿਗੁਰੂ ਦੇ ਸਰੂਪ ਦੀ ਜਿਹੜੀ ਸਖਿਆਤਤਾ ਹੋ ਜਾਂਦੀ ਹੈ।
ਸਾਚੀ ਲਿਵ ਲਾਗੀ ਹੈ ਭੀਤਰ
ਹੁਣ ਐਸੀ ਸਾਡੀ ਜਿਹੜੀ ਬਿਰਤੀ ਸੀ ਬ੍ਰਹਮਾਕਾਰ ਹੋ ਕਰਕੇ ਅੰਤਰਮੁਖੀ ਹੋ ਗਈ। ਲਿਵ ਜਿਹੜੀ ਹੈ ਸੁਰਤ ਪਰਮਾਤਮਾ ਵਾਹਿਗੁਰੂ ਜੀ ਦੇ ਅੰਦਰ ਉਹਦੇ ਸਰੂਪ ਦੇ ਵਿੱਚ ਲੱਗ ਗਈ ਹੈ ਜੁੜ ਜਾਣਾ ਕੀਤੀ ਹੈ।
ਸਤਿਗੁਰ ਸਿਉ ਮਨ ਮਾਨਿਆ
ਜਦੋਂ ਪਰਮਾਤਮਾ ਕਿਰਪਾ ਕਰ ਦਿੰਦਾ ਤੇ ਉਹਦੀ ਸੁਰਤ ਇਕਾਗਰ ਹੋ ਕਰਕੇ ਅੰਤਰਮੁਖੀ ਬਿਰਤੀ ਬਣ ਜਾਂਦੀ ਫਿਰ ਇਹ ਜੀਵ ਦਾ ਜਿਹੜਾ ਮਨ ਸਤਿਗੁਰ ਸਿਉ ਮਨ ਮਾਨਿਆ ਗੁਰੂ ਸਾਹਿਬ ਦੇ ਨਾਲ ਮਨ ਮਨ ਦਾ ਸਹਿਮਤ ਹੁੰਦਾ ਹੈ। ਓਨੀ ਦੇਰ ਮਨ ਨਹੀਂ ਮੰਨਦਾ ਜਿੰਨੀ ਦੇਰ ਕਿਰਪਾ ਨਹੀਂ ਪਰਮੇਸ਼ਰ ਵਾਹਿਗੁਰੂ ਜੀ ਦੀ ਹੋ ਜਾਂਦੀ। ਕਿੰਨਾ ਅਸੀਂ ਕਹਿੰਦੇ ਗੁਰੂ ਵਾਲੇ ਬਣੋ ਤੇ ਕਿੰਨੇ ਕੋ ਲੋਕ ਬਣਦੇ ਨੇ। अकाल पुरख परमात्मा वाहिगुरु कृपा कर देवे ते नाल फिर जीव दे जेड़े कोई ऐसे कर्म हन निष्काम कर्म जाग पैन। बंदा जिन्ने कर्म करदा सकामी होके करदा कामना रख रख के करदा, मैं 40 दिन पाठ करांगा इन्ने दिन सेवा करांगा आ कामना पूरी हो जावे, ते उन्ना कुछ करी जांदा उन्ना कुछ लई जांदा। जदों निष्काम हो गया परमात्मा वाहिगुरु जी दा चिंतन सिमरन करन ते जुट गया ते फिर उत्थे मंगण दी भी कोई लोड़ नहीं पैंदी, सब कुछ आटोमैटिक अकाल पुरख परमात्मा वाहिगुरु झोलियां भरी जांदा ते सतगुरु दे नाल फिर मन गुरमुख प्यारे दा उत्थे सहमत हो जांदा मन जांदा है। सो साध संगत जी, ए धन पिता गुरु अमरदास महाराज साहिब जी ने अमृत वेले सचखंड श्री हरिमंदर साहिब जी तो सानू पावन श्री मुख वाक बख्शिया उस दी विचार आपां रल मिल के कीती है। आओ हुण जो लड़ी वार गुरु शब्द दी विचार इन्हां पावन पवित्र स्थानां ते चल रही है, प्यार सत्कार दे नाल श्रवण करिए जी।
इहो मन मैगल कहां बसियले।
धन श्री गुरु नानक देव साहे महाराज जी दी जेड़ी पावन बाणी है सिद्ध गोष्ट, सिद्धां दे नाल गोष्टी होई सतगुरां दी। गोष्ट दा अर्थ हुंदा गो बाणी, इष्ट प्यार वाली। सिद्धां विच बड़ा माण सी, हंकार सी, टेढ़े मेढे सतगुरां नूं शब्द बोलदे सन, सवाल भी बड़े टेढ़े कीते उन्हां ने। सतगुरु जी ने उन्हां दा जवाब इष्ट प्यारी गो बाणी विच दिता, तां इस नूं सिद्ध गोष्ट किया जांदा है। इह सिद्ध गोष्ट बाणी दे अंदर बड़े तरह दे सवाल सिद्ध करदे ने। इस बाणी दीआं जिहड़ीआं 63 पौड़ियां पिछली कथा वे संपूर्ण हो चुकिया, 64वीं पौड़ी अज आरंभ हो रही है। सतगुरु पातशाह महाराज जी दे सामने सिद्धा ने सवाल रखिया, कहन लगे एहो मन मैंगल कहां बसी अले। गुरु नानक साहिब सानू दसो ए जेड़ा मन है साडा मैंगल, ए मस्त हाथी वर्गा है। हाथी वर्गा बहुत बड़ा मन, ए मन दा कहां बसियले, वासा किथे है, मन रहिंदा केड़ी जगह ते, मन टिकदा किथे है।
कहां बसै एहो पावना।
ते दूजा सवाल नाल ही कर दिता, जेड़ी शरीर दे अंदर पावना हवा है परमात्मा ने रखी हुई, जिनू असी सवास कहंदे, भी बंदे दे सवास चलदे ने, इस वासां दी पौण परमात्मा ने किथे बसा के रखी हुई है। सवास कित्थों उठदा है, किथे जाके समा जांदा, इह सवासां दी स्थिति किथे है। इह दूसरा सवाल सतगुरां दे उपर कीता सिद्धां ने।
कहां बसै सो शब्द औदू।
सतगुरु जी नूं तीजा सवाल सिद्ध पुछदे ने, औदू दा अर्थ हे श्रेष्ठ गुरु नानक साहिब। औदू कहिंदे अबदूत दे ताई, जिहड़ा बरकत बंदा होवे। हे बरकत ताई दा सरूप गुरु नानक साहिब सानू ए भी दसना करो कि शब्द जिहड़ा ब्रह्म है ओह केड़ी जगह दे उत्ते निवास करदा वसना करदा है।
तातो चूकै मन का भवना।
ते चौथा प्रश्न जिहड़ा सवाल इन्हां ने नाल ए कह दिता, कहिंदे तां को चूकै मन का भवना। तां को दा अर्थ है तिस ब्रह्म स्वरूप नूं जान करके मन दा भवना, कहिए जूना विच भटकना, मन दा जूना विच घमाउणा जीव नूं, इह किवें चूकै चुकिया जा सकदा। इह चार सवाल गुरु नानक साहिब जी दे अगे रख दिते ने। कहण लगे इह भी सानू किरपा करके दसो कि जिहड़ा ऐसा इह मन है साडा, इहदा आउणा जाणा जूना विच घूमणा, ਇਹ ਕਿਵੇਂ ਚੁੱਕਿਆ ਜਾ ਸਕਦਾ ਹੈ।
ਨਦਰ ਕਰੇ ਤਾਂ ਸਤਿਗੁਰ ਮੇਲੇ।
ਹੁਣ ਇਹਨਾਂ ਸਵਾਲਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਚੌਥੇ ਸਵਾਲ ਦਾ ਜਵਾਬ ਪਹਿਲਾਂ ਦਿੰਦੇ ਨੇ। ਸਿੱਧ ਗੋਸ਼ਟ ਦੀਆਂ ਪੰਕਤੀਆਂ ਦੇ ਇਹਨਾਂ ਦੇ ਅਰਥ ਕਰਨੇ ਬੜੇ ਕਠਿਨ ਹਨ। ਕਈ ਵਾਰੀ ਦੋ ਪੌੜੀਆਂ ਛੱਡ ਕੇ ਇੱਕ ਵਿੱਚ ਅੱਗੇ ਸਵਾਲ ਹੈ ਤੇ ਅੱਗੇ ਤੀਸਰੀ ਪੌੜੀ ਵਿੱਚ ਉਹਦਾ ਜਵਾਬ ਚੁੱਕਣਾ ਪੈਂਦਾ। सतगुरु पातशाह महाराज साहिब जी हुण चौथा जिहड़ा इन्हां ने सवाल कीता सी कि मन दा जिहड़ा भवना है घूमना जूना दे विच किवें चुकिया जा सकदा। गरीब नवाज सतगुरु जवाब दिंदे, नदर करे तां सतगुर मेले। भाई जदों अकाल पुरख परमात्मा वाहिगुरु जीव ते अपनी मेहर दी नदर पा दिंदा, किरपा दी दृष्टि पाउंदा है परमात्मा, तां फिर पूरे सतगुरां दे नाल मेले जीव नूं मिला दिंदा। पूरा गुरु परमात्मा दी किरपा तो बिना नहीं मिलिया करदा। जिहड़े हाले गुरु वाले नहीं बने, समझ लो परमात्मा दी किरपा तो भी खाली तुरे फिरदे ने। ते इसलिए जदों परमात्मा वाहिगुरु नदर करदा, मेहर दी किरपा दी दृष्टि पाउंदा, पूरे गुरु नाल जीव नूं मिला दिंदा है।
निज कर वासा एहो मन पाए,
फिर गुरु दा की कर्म है? गुरु ने उपदेश देना है जीव नूं। गुरु दे उपदेश दी कमाई करके ए जेड़ा मन है निज घर दे विच वासा पा लैंदा, अपने स्वरूप रूपी घर दे विच महल दे विच जाके मन बस जांदा, मन टिक जांदा है। मन दी स्थिति हुंदी जदों परमात्मा दी किरपा ते गुरु दा मिलाप हो जावे। ए चौथा जिहड़ा सवाल इन्हां सिद्धां ने कीता गुरु नानक साहिब जी दे अगे, ओहदा सतगुरु जी जवाब दिंदे हन।
आपै आप खाए ता निर्मल होवै।
जदों ए जीव गुरु दा उपदेश सुन करके फिर आपै आप खाए, आपै दा अर्थ अपने आत्मा स्वरूप दा ज्ञान पावे गुरु कोलों, पहला ज्ञान सुनना पवेगा गुरु तो। जदों गुरु कोलों ज्ञान सुनिया फिर इस जीव ने कमाई कीती, शब्द नूं कमाउणा कीता, फिर अंदर जिहड़ा आपा भाव सी देह अध्यास चुकी फिरदा सी, हंगता सी जीव दे अंदर, पदार्थां दी ममता मेर करी जांदा सी, इह खाए जदों अंदरों खाली खत्म कर दित्ती। गुरु दा उपदेश सुन करके ते ज्ञान दे संयुक्त होके जदों आपा भाव खा लिया, इन्हें खत्म कर दिता, निर्मल होवे, फिर ए मन निर्मल हुंदा, मैलां कटियां जांदियां, उज्जल ताई दा स्वरूप बन जांदा है।
धावत वरज रहाए,
ते धावत दा अर्थ जिहड़ा दौड़िया जांदा है, धावा करके जूना वल नूं खिंची तुरिया जांदा मन, ए मन तां ओही है जूना बदली जांदियां ने, क्योंकि जन्म जन्म की इस मन को मल लागी, काला हुआ स्याहो, खनली धोती उजली ना होवी जे सौ धोवण पाहो। ए जेड़ा मन है ए बार बार जूना दे वल नूं धावा दे के हल्ला दे करके जीव नूं खिंची तुरिया जांदा, फिर धावत वरज रहावे, ऐसे मन नूं धावत दौड़े जांदे नूं वरज रोक करके रहाए रखिया जा सकदा है।
यो मूल पछाणै आत्म जाणै,
ए चौथे जिहड़े प्रश्न दा जवाब गुरु नानक साहिब जी ने दे दिता, ते हुण सिद्धा ने पांचवां सवाल अगे रख दिता है। तीन जिहड़े पहले सवाल ने उन्हां दे अगली पौड़ी विच जाके सतगुरु जी ने जवाब देने ने, ते अगला जिहड़ा सवाल पांचवां रख दिता, क्यों मूल पछाणे? ए जिहड़ा जीव है अपने मूल नूं मुढ़ नूं कित्थों उपजे, कह रहे कह माहे समावे, जी जंत सब खसम के कौन कीमत पावे। तेरा मूल की है, मुढ़ की है, कित्थों तू पैदा होया, कित्थे रह रहा, कल नूं कित्थे जाके तू समा जाणा, उस मूल स्वरूप नूं क्यों मूल पछाणे, किवें पछानना करे, ए जीव किवें जानना करे, ए पांचवां सवाल सतगुरां दे अग्गे रख दिता। छेवां सवाल रखिया, कहिंदे आत्म जाणे, अपना जिहड़ा आत्मा स्वरूप है, परमेश्वर वाहिगुरु दी जोत है, ओनू ए जीव किवें जानना करेगा?
यूं संस्कार सूर समावै,
ते सातवां सवाल फिर गुरु नानक साहिब जी ते कर दिता। सिद्धां नूं जवाब देने बड़े औखे सन, ए सवाल ते सवाल गुरु नानक साहिब जी नूं करदे पए ने, भी शायद कोई सवाल दा जवाब गुरु साहिब नूं ना आवे, असी उथों गुरु नानक साहिब नूं अपना चेला बना लवांगे। सातवां जिहड़ा सवाल रखिया बहुत बड़ा, कहण लगे क्यों सस कर सूर समावे, ਤੇ ਜਿਹੜਾ ਸੱਸ ਨਾਮ ਹੈ ਚੰਦਰਮਾ ਦਾ, ਸੂਰ ਨਾਮ ਹੈ ਸੂਰਜ ਦਾ। ਕਹਿੰਦੇ ਚੰਦਰਮਾ ਦੇ ਘਰ ਅੰਦਰ ਸੂਰਜ ਆ ਕਰਕੇ ਕਿਵੇਂ ਸਮਾਉਣਾ ਕਰੇਗਾ। ਇਹਦਾ ਭਾਵ ਕਹਿਣਾ ਕੀ ਚਾਹੁੰਦੇ ਸੀ ਸਿੱਧ ਲੋਕ, ਕਿ ਜਿਹੜੀ ਜੀਵ ਦੇ ਅੰਦਰ ਅਵਿਦਿਆ ਦੀ ਰਾਤ ਪਈ ਹੋਈ ਹੈ, ਇਹ ਅੰਤਸ਼ ਕਰਨ ਰੂਪੀ ਚੰਦਰਮਾ ਦੇ ਵਿੱਚ ਹੈ, ਤੇ ਇਹਦੇ ਵਿੱਚ ਆ ਕਰਕੇ ਅੰਤਸ਼ ਕਰਨ ਦੇ ਅੰਦਰ ਗਿਆਨ ਦਾ ਚਾਨਣ ਦੇਣ ਵਾਲਾ ਗਿਆਨ ਰੂਪੀ ਸੂਰਜ ਕਿਵੇਂ ਆ ਕੇ ਸਮਾਵੇਗਾ। ਅਗਿਆਨੀ ਬੰਦੇ ਨੂੰ, ਬੇਸਮਝ ਬੰਦੇ ਨੂੰ ਗਿਆਨ ਕਿਵੇਂ ਹੋਵੇਗਾ? ਇਹ ਸੱਤਵਾਂ ਸਵਾਲ ਸਤਿਗੁਰਾਂ ਦੇ ਉੱਪਰ ਕੀਤਾ ਹੈ।
ਗੁਰਮੁਖ ਹੋਮੈ ਵਿੱਚੋਂ ਖੋਵੈ।
ਸਤਿਗੁਰੂ ਜੀ ਹੁਣ ਸਭ ਤੋਂ ਪਹਿਲਾਂ ਸੱਤਵੇਂ ਪ੍ਰਸ਼ਨ ਸਵਾਲ ਦਾ ਜਵਾਬ ਦੇਣ ਲੱਗੇ ਨੇ। ਕਹਿੰਦੇ ਸਿੱਧ ਨਾਥੋ, ਗੁਰਮੁਖ ਹੋਮੈ ਵਿੱਚੋਂ ਖੋਵੈ। ਜਦੋਂ ਕੋਈ ਗੁਰੂ ਦਾ ਸਿੱਖ ਬਣ ਜਾਵੇ, ਗੁਰੂ ਦੇ ਮੁਖ ਤੋਂ ਬਚਨ ਸੁਣੇ, ਉਪਦੇਸ਼ ਸੁਣੇਗਾ, ਉਹਦੀ ਫਿਰ ਕਮਾਈ ਕਰਨੀ ਕਰੇਗਾ। ਗੁਰੂ ਦੇ ਬਚਨਾਂ ਨੂੰ, ਸ਼ਬਦ ਨੂੰ ਕਮਾ ਕਰਕੇ ਅੰਦਰੋਂ ਆਪਣੀ ਜਿਹੜੀ ਸੂਖਮ ਤੇ ਸਥੂਲ ਦੋ ਤਰ੍ਹਾਂ ਦੀ ਹੋਮੈ ਖੋ ਲਵੇਗਾ, ਦੂਰ ਕਰ ਦੇਵੇਗਾ।
ਕਉ ਨਾਨਕ ਸਹਿਜ ਸਮਾਵੈ।
ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਹਿਜੇ ਨਿਰ ਯਤਨ ਹੀ, ਐਸੀ ਜਿਹੜੀ ਅਵਿਦਿਆ ਰੂਪੀ ਰਾਤ ਹੈ ਉਹ ਚੰਦਰਮਾ ਹੈ, ਅੰਤਸ਼ ਕਰਨ ਰੂਪ ਚੰਦਰਮਾ ਕਰਕੇ ਉਸ ਦੇ ਵਿੱਚ ਸਹਿਜ ਗਿਆਨ ਰੂਪੀ ਜਿਹੜਾ ਐਸਾ ਸੂਰਜ ਹੈ ਆ ਕੇ ਸਮਾ ਜਾਵੇਗਾ। ਭਾਈ ਗੁਰਮੁਖ ਬਣ ਕਰਕੇ ਹੋਮੈ ਦੂਰ ਕਰੀ ਦੀ ਹੈ, ਫਿਰ ਗੁਰੂ ਦੀ ਕਿਰਪਾ ਨਾਲ ਸ਼ਬਦ ਦੀ ਕਮਾਈ ਕਰਕੇ ਅਵਿਦਿਆ ਦੀ ਰਾਤ ਚੁੱਕੀ ਜਾਂਦੀ, ਚਾਨਣ ਹੋ ਜਾਂਦਾ। ਸੱਸ ਜਿਹੜਾ ਚੰਦਰਮਾ ਅੰਤਸ਼ ਕਰਨ ਹੈ, ਉਹਦੇ ਵਿੱਚ ਗਿਆਨ ਰੂਪੀ ਸੂਰਜ ਦਾ ਸਮਾਉਣਾ ਹੁੰਦਾ ਹੈ।
ਇਹੋ ਮਨ ਨਹਿ ਚਲ ਹਿਰਦੈ ਵਸੀਅਲੇ।
ਹੁਣ ਇੱਥੇ ਪਹਿਲਾ ਸਵਾਲ ਜਿਹੜਾ ਸੀ 64ਵੀਂ ਪੌੜੀ ਦੇ ਆਰੰਭ ਵਿੱਚ, ਉਹ ਕੀ ਸਵਾਲ ਕੀਤਾ ਸੀ? ਇਹੋ ਮਨ ਮੈਂਗਲ ਕਹਾਂ ਬਸੀਅਲੇ। ਗੁਰੂ ਨਾਨਕ ਸਾਹਿਬ ਇਹ ਦੱਸੋ, ਜਿਹੜਾ ਇਹ ਮੈਂਗਲ ਹਾਥੀ ਸਾਡਾ ਮਨ ਹੈ, ਇਹ ਕਿੱਥੇ ਜਾ ਕਰਕੇ ਬਸਣਾ ਕਰਦਾ ਹੈ? ਸਤਿਗੁਰੂ ਉਹਦਾ ਜਵਾਬ ਜਿਹੜਾ ਅਗਲੀ ਪੌੜੀ ਦੀ ਆਰੰਭਤਾ ਵਾਲੀ ਪੰਕਤੀ ਵਿੱਚ ਦਿੰਦੇ ਨੇ, ਇਹੋ ਮਨ ਨਿਹਚਲ ਹਿਰਦੈ ਵਸੀਅਲੇ। ਇਹ ਜਿਹੜਾ ਮਨ ਰੂਪੀ ਸਾਡਾ ਹਾਥੀ ਹੈ, ਇਹ ਹਿਰਦੇ ਦੇ ਅੰਦਰ ਨਿਹਚਲ ਦਾ ਅਰਥ ਅਚਲ ਹੋ ਕਰਕੇ ਵਸਦਾ ਹੈ। ਜਦੋਂ ਮਨ ਟਿਕ ਜਾਂਦਾ, ਨਿਹਚਲ ਹੋ ਜਾਂਦਾ, ਅਚਲ ਹੋ ਜਾਂਦਾ, ਚੱਲਣ ਤੋਂ ਰਹਿਤ ਹੈ, ਇਕਾਗਰ ਹੋ ਜਾਂਦਾ, ਫਿਰ ਇਹ ਮਨ ਹਿਰਦੇ ਦੇ ਵਿੱਚ ਆ ਕਰਕੇ ਟਿਕ ਜਾਂਦਾ, ਇਸਤਤ ਹੋ ਜਾਂਦਾ ਹੈ।
ਗੁਰਮੁਖ ਮੂਲ ਪਛਾਣ ਰਹੈ।
ਫਿਰ ਸਤਿਗੁਰਾਂ ਤੇ ਸਵਾਲ ਕੀਤਾ ਸੀ ਵੀ ਇਹ ਜਿਹੜਾ ਜੀਵ ਹੈ ਮੂਲ ਬ੍ਰਹਮ ਸਰੂਪ ਨੂੰ ਕਿਵੇਂ ਪਛਾਣਨਾ ਕਰੇ। ਇਹ ਪੰਜਵਾਂ ਸਵਾਲ ਸੀ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ। ਪੰਜਵੇਂ ਸਵਾਲ ਦਾ ਜਵਾਬ ਸਤਿਗੁਰੂ ਕਹਿੰਦੇ ਗੁਰਮੁਖ ਮੂਲ ਪਛਾਣ ਰਹੇ। ਜਿਹੜਾ ਭਾਈ ਗੁਰਮੁਖ ਹੈ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ, ਗੁਰੂ ਦੇ ਬਚਨਾਂ ਨੂੰ ਕਮਾਉਣ ਵਾਲਾ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਮੈਂ ਤੇ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਚੱਲਣਾ, ਉਹਨੂੰ ਗੁਰਮੁਖ ਕਹਿੰਦੇ ਨੇ। ਗੁਰੂ ਦੀ ਸਿੱਖਿਆ ਤੇ ਚੱਲ ਕੇ, ਗੁਰਮੁਖ ਬਣ ਕੇ, ਗੁਰੂ ਦੇ ਬਚਨ ਕਮਾ ਕਰਕੇ ਮੂਲ ਪਛਾਣ ਰਹੇ। ਆਪਣਾ ਮੂਲ ਜਿਹੜਾ ਮੁੱਢ ਬ੍ਰਹਮ ਸਰੂਪ ਪਰਮਾਤਮਾ ਵਾਹਿਗੁਰੂ ਹੈ, ਉਹਨੂੰ ਪਛਾਣ ਕਰਕੇ ਜੀਵ ਰਹਿ ਰਹਿੰਦਾ ਹੈ, ਉਹਦੀ ਪਛਾਣ ਕਰਦਾ, ਪਰਮਾਤਮਾ ਵਾਹਿਗੁਰੂ ਦੇ ਸਰੂਪ ਨੂੰ ਪਾ ਲੈਂਦਾ ਹੈ।
ਨਾਭ ਪਵਨ ਘਰ ਆਸਨ ਬੈਸੈ।
ਦੂਜਾ ਸਵਾਲ ਸਤਿਗੁਰੂ ਪਾਤਸ਼ਾਹ ਨੂੰ ਇਹਨਾਂ ਨੇ ਕੀਤਾ ਸੀ। ਕਹਿੰਦੇ ਸਨ ਕਹਾਂ ਬਸੈ ਇਹੋ ਪਵਨਾ। ਜਿਹੜੇ ਪਵਨਾ ਹਵਾ ਹੈ ਸਾਡੇ ਸਵਾਸ ਨੇ ਸਰੀਰ ਵਿੱਚ, ਇਹ ਕਹਾਂ ਬਸੈ, ਕਿੱਥੇ ਵਸਦੇ ਨੇ? ਸਵਾਸਾਂ ਦਾ ਕੋਈ ਟਿਕਾਣਾ ਹੋਵੇਗਾ ਸਰੀਰ ਦੇ ਵਿੱਚ, ਕਿਹੜੀ ਜਗ੍ਹਾ ਤੋਂ ਸਵਾਸ ਉੱਠਦਾ, ਕਿਹੜੀ ਜਗ੍ਹਾ ਤੇ ਜਾ ਕੇ ਸਮਾ ਜਾਂਦਾ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾਭ ਪਵਨ ਘਰ ਆਸਣ ਬੈਸੈ। ਇਸ ਲਈ ਭਾਈ ਜਿਹੜੀ ਸਾਡੇ ਸਰੀਰ ਦੇ ਅੰਦਰ ਨਾਭੀ ਹੈ, ਤੇ ਇੱਥੇ ਪਰਮਾਤਮਾ ਵਾਹਿਗੁਰੂ ਜੀ ਨੇ ਪਵਨ ਜਿਹੜੀ ਹਵਾ ਰੱਖੀ ਹੋਈ ਹੈ, ਇੱਥੇ ਸਾਡੇ ਸਵਾਸ ਆਸਣ ਲਾ ਕਰਕੇ ਬੈਸੈ ਇਸਤਤ ਹੁੰਦੇ ਟਿਕਦੇ ਨੇ। ਸਿਮਰਨ ਕਰਨ ਵਾਲਾ ਅਭਿਆਸੀ ਸੱਜਣ ਕਿਤੇ ਜਦੋਂ ਇਕਾਗਰ ਹੋ ਕੇ ਬੈਠਦਾ ਤੇ ਅੰਦਰੋਂ ਜਦੋਂ ਸਵਾਸਾਂ ਨਾਲ ਸਿਮਰਨ ਕਰਦਾ, ਉਹ ਧਿਆਨ ਲਾ ਕੇ ਵੇਖਦਾ ਸਵਾਸ ਉੱਠਦਾ ਕਿੱਥੋਂ ਹੈ। ਨਾਭੀ ਦੇ ਦੁਆਲੇ ਪ੍ਰਾਣ ਤੇ ਅਪਾਣ ਵਾਜੂ ਦੀ ਜਦੋਂ ਗੰਢ ਖੁੱਲਦੀ ਤੇ ਬੰਦੇ ਦਾ ਸਰੀਰ ਉਦੋਂ ਹੀ ਛੁੱਟਦਾ ਹੈ। ਇਹ ਜਿਹੜੇ ਐਸੇ ਸਵਾਸ ਨਾਭੀ ਦੇ ਦੁਆਰੇ ਇਸ ਤਰ੍ਹਾਂ ਘੁੰਮਦੇ ਨੇ ਤੇ ਜਿਸ ਪ੍ਰਕਾਰ ਸਾਧ ਸੰਗਤ ਜੀ ਕੋਈ ਭਮੀਰੀ ਘੁੰਮਦੀ ਹੋਵੇ ਉਹਦੇ ਵਿਚਕਾਰ ਇੱਕ ਧੁਰਾ ਹੁੰਦਾ, ਉਹਦੇ ਆਲੇ ਦੁਆਲੇ ਇਸ ਪ੍ਰਕਾਰ ਇਹ ਸਾਰੇ ਘੁੰਮ ਰਹੇ ਨੇ, ਜਾਂ ਕਿੱਲੀ ਦੇ ਦੁਆਲੇ ਚੱਕੀ ਘੁੰਮਦੀ ਹੈ, ਕਿੱਲੀ ਦੀ ਨਿਆਈ ਨਾਭੀ ਹੈ, ਚੱਕੀ ਦੀ ਨਿਆਈ ਇਹ ਸਵਾਸ ਘੁੰਮਦੇ ਨੇ। ਇੱਥੋਂ ਸਵਾਸ ਉੱਠਦਾ ਹੈ ਤੇ ਇੱਥੇ ਜਾ ਕੇ ਸਵਾਸ ਸਾਡਾ ਨਾਭੀ ਵਿੱਚ ਹੀ ਸਮਾ ਜਾਂਦਾ। ਉਹ ਬਚਨ ਇੱਥੇ ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਜਵਾਬ ਦਿੰਦੇ ਨੇ। ਸਤਿਗੁਰੂ ਕਹਿੰਦੇ ਨਾਭ ਪਵਨ ਘਰ ਆਸਣ ਵੈਸੈ। ਭਾਈ ਜਿਹੜੀ ਐਸੀ ਸਾਡੀ ਇਹ ਨਾਭੀ ਹੈ, ਇਸ ਦੇ ਵਿੱਚ ਹੀ ਪਰਮਾਤਮਾ ਨੇ ਸਵਾਸ ਇਸਤਤ ਕਰਕੇ ਟਿਕਾਏ ਹੋਏ ਨੇ। ਇੱਥੋਂ ਉੱਠਦੇ ਨੇ, ਇੱਥੇ ਜਾ ਕੇ ਸਵਾਸ ਟਿਕ ਜਾਂਦੇ ਹਨ।
ਗੁਰਮੁਖ ਖੋਜਤ ਤਾਤਲ ਹੈ।
ਤੇ ਹੁਣ ਅੱਗੇ ਫਿਰ ਸਤਿਗੁਰੂ ਪਾਤਸ਼ਾਹ ਨੂੰ ਇਹਨਾਂ ਨੇ ਛੇਵਾਂ ਸਵਾਲ ਕੀਤਾ ਸੀ, ਆਤਮ ਜਾਣੇ। ਜਿਹੜੀ ਆਤਮਾ ਵਸਤੂ ਹੈ, ਪਰਮਾਤਮਾ ਵਾਹਿਗੁਰੂ ਜੀ ਦਾ ਸਰੂਪ ਹੈ, ਉਹਨੂੰ ਜੀਵ ਕਿਵੇਂ ਜਾਣਨਾ ਕਰੇ। ਸਤਿਗੁਰੂ ਜੀ ਕਹਿੰਦੇ ਸਿੱਧ ਨਾਥੋ ਗੁਰਮੁਖ ਖੋਜਤ ਤਤ ਲਹਿ। ਜਦੋਂ ਕੋਈ ਗੁਰੂ ਦਾ ਪਿਆਰਾ ਗੁਰੂ ਦੇ ਬਚਨ ਸੁਣੇਗਾ, ਫਿਰ ਕਮਾਵੇਗਾ ਤੇ ਫਿਰ ਆਪਣੇ ਆਪੇ ਦੀ ਖੋਜਤ ਕਹੀਏ ਖੋਜ ਕਰੇਗਾ ਕਿ ਮੈਂ ਕੀ ਹਾਂ। ਮੈਂ ਸਰੀਰ ਨਹੀਂ ਹਾਂ, ਮੈਂ ਗਿਆਨ ਇੰਦਰੇ ਕਰਮ ਇੰਦਰੇ ਨਹੀਂ ਹਾਂ, ਮੈਂ ਸਵਾਸ ਨਹੀਂ ਹਾਂ, ਇਨ੍ਹਾਂ ਸਵਾਸਾਂ ਤੋਂ ਉੱਪਰ ਸਾਰਿਆਂ ਨੂੰ ਚਲਾਉਣ ਵਾਲਾ ਮੈਂ ਤੇ ਆਤਮਾ ਪਰਮਾਤਮਾ ਦਾ ਰੂਪ ਹਾਂ, ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹਾਂ ਮੈਂ ਆਪਣਾ ਜਿਹੜੀ ਮੇਰੀ ਆਤਮਾ ਹੈ। ਇਹ ਕਿਸ ਪ੍ਰਕਾਰ ਜੀਵ ਜਾਣੇਗਾ? ਜਦੋਂ ਗੁਰਮੁਖ ਬਣੇਗਾ, ਗੁਰਮੁਖ ਬਣ ਕੇ ਆਪਣੇ ਆਪੇ ਦੀ ਖੋਜ ਕਰੇਗਾ, ਫਿਰ ਤਤ ਜਿਹੜਾ ਸਿਧਾਂਤ ਰੂਪ ਪਰਮਾਤਮਾ ਬ੍ਰਹਮ ਹੈ ਉਸ ਨੂੰ ਲਹਿ ਪ੍ਰਾਪਤ ਕਰ ਲਵੇਗਾ।
ਉਹ ਸ਼ਬਦ ਨਿਰੰਤਰ ਨਿਜ ਕਰ ਆਛੈ।
ਤੇ ਤੀਸਰਾ ਜਿਹੜਾ ਸਵਾਲ ਸਤਿਗੁਰਾਂ ਦੇ ਉੱਪਰ ਇਨ੍ਹਾਂ ਸਿੱਧਾਂ ਨੇ ਕੀਤਾ ਸੀ, ਕਹਾਂ ਵਸੈ ਸੋ ਸ਼ਬਦ ਔਧੂ। ਹੇ ਔਧੂ ਅਵਧੂਤ ਗੁਰੂ ਨਾਨਕ ਸਾਹਿਬ ਬਰਕਤ ਸਤਿਗੁਰੂ ਜੀ, ਉਹ ਜਿਹੜਾ ਸ਼ਬਦ ਬ੍ਰਹਮ ਜੀ ਦਾ ਜ਼ਿਕਰ ਕਰਦੇ ਹੋ, ਉਹ ਸ਼ਬਦ ਬ੍ਰਹਮ ਕਿੱਥੇ ਜਾ ਕਰਕੇ ਵਸਦਾ ਹੈ, ਉਹਦਾ ਨਿਵਾਸ ਕਿਹੜੀ ਜਗ੍ਹਾ ਤੇ ਹੈ। ਸਤਿਗੁਰੂ ਹੁਣ ਤੀਸਰੇ ਸਵਾਲ ਦਾ ਜਵਾਬ ਦਿੰਦੇ ਨੇ। ਗਰੀਬ ਨਵਾਜ ਗੁਰੂ ਨਾਨਕ ਸਾਹਿਬ ਕਹਿੰਦੇ ਸੋ ਸ਼ਬਦ ਨਿਰੰਤਰ ਨਿਜ ਕਰ ਆਸ਼ੈ। ਉਹ ਜਿਹੜਾ ਸ਼ਬਦ ਬ੍ਰਹਮ ਸਰੂਪ ਪਰਮਾਤਮਾ ਵਾਹਿਗੁਰੂ ਹੈ, ਉਹ ਨਿਰੰਤਰ ਇੱਕ ਰਸ ਨਿਜ ਘਰ ਆਸ਼ੈ ਤੇ ਨਿਜ ਕਹੀਏ ਆਪਣੇ ਘਰ ਸਰੂਪ ਦੇ ਅੰਦਰ ਹੀ ਆਸ਼ੈ ਇਸਤਤ ਹੋਇਆ ਹੋਇਆ ਹੈ। ਸਰੂਪ ਦੇ ਵਿੱਚ ਹੀ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਸ਼ਬਦ ਬ੍ਰਹਮ ਰੂਪ ਹੋ ਕਰਕੇ ਨਿਵਾਸ ਕਰਦਾ ਵਸਦਾ ਹੈ।
ਭਵਨ ਜੋਤ ਸੋ ਸ਼ਬਦ ਲਹਿ।
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਈ, ਗੁਰਮੁਖ ਬਣ ਕੇ ਸਿਮਰਨ ਕਰਦੇ ਨੇ, ਗੁਰੂ ਦੀ ਸਿੱਖਿਆ ਤੇ ਚੱਲ ਕੇ ਸ਼ਬਦ ਦੀ ਕਮਾਈ ਕਰਦੇ ਨੇ, ਉਹ ਤਿਰ ਭਵਨ ਜੋਤ ਲਹਿ। ਤਿੰਨਾਂ ਭਵਨਾਂ ਦੇ ਅੰਦਰ ਮਾਤ ਲੋਕ, ਦੇਵ ਲੋਕ ਤੇ ਪਤਾਲ ਲੋਕ, ਤਿੰਨਾਂ ਦੇ ਵਿੱਚ ਹੀ ਪਰਮਾਤਮਾ ਦੀ ਜੋਤੀ ਨੂੰ ਲਹਿ ਲਖ ਲੈਂਦੇ ਨੇ। ਉਹ ਕਹਿੰਦੇ ਨੇ ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਪਾਣੀਆਂ ਵਾਲੇ ਜੀਵਾਂ ਵਿੱਚ ਵੀ ਪਰਮਾਤਮਾ ਦੀ ਜੋਤ ਤਾਂ ਤੁਰੇ ਫਿਰਦੇ ਨੇ। ਮਨੁੱਖਾਂ ਅੰਦਰ 84 ਲੱਖ ਜੂਨਾਂ ਜਿੰਨੀਆਂ ਧਰਤੀ ਉੱਪਰ ਨੇ, ਇਹ ਵੀ ਉਹਦੀ ਜੋਤ ਕਰਕੇ ਤੁਰਦੀਆਂ ਨੇ। ਦੇਵ ਲੋਕ ਦੀਆਂ ਰੂਹਾਂ, ਇਹ ਵੀ ਸਾਧ ਸੰਗਤ ਸੂਖਮ ਸਰੀਰਾਂ ਵਿੱਚ ਨੇ, ਸੂਖਮ ਸਰੀਰ ਵੀ ਉਹਦੇ ਸਹਾਰੇ ਤੁਰਦੇ ਨੇ। ਫਿਰ ਤਿੰਨਾਂ ਦੇ ਵਿੱਚ ਹੀ ਤ੍ਰਿਭਵਨ, ਤਿੰਨਾਂ ਲੋਕਾਂ ਵਿੱਚ ਵਾਹਿਗੁਰੂ ਦੀ ਜੋਤ ਨੂੰ ਲਖ ਲੈਂਦੇ, ਜਾਣ ਲੈਂਦੇ ਹਨ।
ਆਵੈ ਦੁਖ ਭੁਖ ਸਾਚੇ ਕੀ।
ਜੇਕਰ ਕਿਤੇ ਸੱਚੇ ਪਰਮਾਤਮਾ ਦੇ ਨਾਮ ਦੇ ਜਪਣ ਦੀ ਭੁੱਖ ਪੈਦਾ ਹੋ ਜਾਵੇ ਜੀਵ ਦੇ ਅੰਦਰ, ਨਾਮ ਦੀ ਭੁੱਖ ਲੱਗ ਜਾਵੇ, ਮੈਂ ਨਾਮ ਜਪਣਾ, ਮੈਂ ਸਿਮਰਨ ਕਰਨਾ, ਉਹ ਭੁੱਖ ਸਾਰੇ ਦੁੱਖਾਂ ਨੂੰ ਖਾਵੇ ਖਾ ਜਾਂਦੀ ਹੈ। ਭਾਵ ਸਿਮਰਨ ਕਰਨ ਦੀ ਜਦੋਂ ਭੁੱਖ ਪੈਦਾ ਹੁੰਦੀ, ਕੋਈ ਸਿਮਰਨ ਕਰਦਾ ਉਹਦੇ ਸਾਰੇ ਦੁਖੀ ਮਿਟ ਜਾਂਦੇ, ਕੱਟੇ ਜਾਂਦੇ ਹਨ।
ਸਾਚੇ ਹੀ ਤ੍ਰਿਪਤਾਸ ਰਹੈ।
ਫਿਰ ਸੱਚੇ ਪਰਮਾਤਮਾ ਦਾ ਚਿੰਤਨ, ਸੱਚੇ ਦਾ ਨਾਮ ਸਿਮਰਨ ਅਭਿਆਸ ਕਰਨ ਕਰਕੇ ਜੀਵ ਸਦਾ ਵਾਸਤੇ ਤ੍ਰਿਪਤ ਹੋ ਜਾਂਦਾ, ਤੇ ਸਾਰੀਆਂ ਪਿਆਸਾਂ ਉਹਦੀਆਂ ਲੱਥ ਜਾਂਦੀਆਂ ਨੇ, ਤ੍ਰਿਪਤੀ ਹੋ ਜਾਂਦੀ ਹੈ।
ਅਨਹਦ ਬਾਣੀ ਗੁਰਮੁਖ ਜਾਣੀ,
ਜਿਹੜੀ ਹੱਦ ਤੋਂ ਰਹਿਤ ਗੁਰੂ ਸਾਹਿਬ ਜੀ ਦੀ ਪਾਵਨ ਇਹ ਬਾਣੀ ਹੈ, ਗੁਰੂ ਪਰਮਾਤਮਾ ਦਾ ਨਾਮ ਹੈ, ਨਾਮ ਰੂਪੀ ਬਾਣੀ ਜਿਹਦੀ ਕੋਈ ਵੀ ਹੱਦ ਨਹੀਂ ਨਾਪੀ ਜਾ ਸਕਦੀ। ਇਹ ਭਾਈ ਗੁਰਮੁਖ ਪਿਆਰਿਆਂ ਨੇ ਜਾਣੀ ਜਾਨਣਾ ਕੀਤੀ, ਅਸੀਂ ਗੁਰਬਾਣੀ ਦੀ ਕਦਰ ਨਹੀਂ ਸਮਝਦੇ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪਤਾ ਗੁਰਬਾਣੀ ਕੀ, ਗੁਰਬਾਣੀ ਸ਼ਕਤੀ ਹੈ। ਜਿੰਨੀ ਬਾਣੀ ਪੜਾਂਗੇ ਓਨੀ ਤਾਕਤ ਓਨੀ ਸ਼ਕਤੀ ਇਕੱਠੀ ਹੋ ਹੀ ਜਾਣੀ ਹੈ। ਇਹ ਗੁਰਮੁਖ ਪਿਆਰਿਆਂ ਨੇ ਜਾਣਿਆ ਵੀ ਜਿਹੜੀ ਇਹ ਬਾਣੀ ਪਰਮਾਤਮਾ ਵਾਹਿਗੁਰੂ ਦਾ ਨਾਮ ਇਹ ਹੱਦ ਤੋਂ ਰਹਿਤ ਹੈ।
ਲੋਕੋ ਅਰਥਾਵੈ,
ਇਸ ਪਾਵਨ ਗੁਰਬਾਣੀ ਦੇ ਜਿਹੜੇ ਅਰਥ ਹਨ ਉਹ ਵੀ ਕਿਸੇ ਬਿਰਲੇ ਨੂੰ ਸੋਝੀ ਸਤਿਗੁਰੂ ਦਿੰਦੇ ਨੇ। ਬਿਰਲਾ ਬਿਰਲਾ ਗੁਰੂ ਦਾ ਪਿਆਰਾ, ਕੋਈ ਟਾਵਾਂ ਟੱਲਾ, ਕੋਈ ਇੱਕ ਅੱਧਾ ਗੁਰਬਾਣੀ ਦੇ ਨਰੋਲ ਅਰਥਾਂ ਨੂੰ ਸਮਝਦਾ ਵੀ ਇਹ ਤੇ ਸਾਰੀ ਬਾਣੀ ਹੀ ਬ੍ਰਹਮ ਦਾ ਰੂਪ ਹੈ। ਜੀਵ ਜੇ ਬਾਣੀ ਨੂੰ ਪੜਨਾ ਸਿੱਖ ਲਵੇ, ਗੁਰਬਾਣੀ ਦੇ ਸਹੀ ਅਰਥ ਤੈਨੂੰ ਕਰਨੇ ਆ ਜਾਣ, ਇੱਕ ਦਿਨ ਤੈਨੂੰ ਵੀ ਗੁਰਬਾਣੀ ਬ੍ਰਹਮ ਗਿਆਨੀ ਬਣਾ ਦੇਵੇਗੀ। ਇਹ ਜਿਹੜੀ ਬਾਣੀ ਦੇ ਪਾਵਨ ਅਰਥ ਨੇ ਇਹ ਵੀ ਕਿਸੇ ਵਿਰਲੇ ਗੁਰਮੁਖ ਦੇ ਹਿੱਸੇ ਆਉਂਦੇ ਹਨ।
ਨਾਨਕ ਆਖੈ ਸੱਚ ਸੁਭਾਖੈ,
ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਿੱਧਾਂ ਦੇ ਪ੍ਰਥਾਏ ਬਚਨ ਉਚਾਰਨ ਕਰਦੇ ਨੇ, ਸੱਚ ਸੁਭਾਖੈ। ਭਾਈ ਜਿਹੜੇ ਉਹ ਗੁਰੂ ਦੇ ਪਿਆਰੇ ਸੱਚੇ ਪਰਮਾਤਮਾ ਦੇ ਨਾਮ ਨੂੰ, ਸੁਭਾਖੈ ਦਾ ਅਰਥ ਪ੍ਰੇਮ ਦੇ ਨਾਲ ਬੜੇ ਸਤਿਕਾਰ ਨਾਲ ਆਦਬ ਦੇ ਨਾਲ ਉਚਾਰਨ ਕਰਦੇ ਜਪਦੇ ਹਨ।
ਸੱਚ ਰਪੈ ਰੰਗ ਕਬਹੂ ਨਾ ਜਾਵੇ,
ਉਹ ਇੱਕ ਦਿਨ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੰਗ ਦੇ ਵਿੱਚ ਰਪੈ ਰੰਗੇ ਜਾਂਦੇ ਨੇ। ਜਿਨ੍ਹਾਂ ਨੂੰ ਨਾਮ ਦਾ ਰੰਗ ਇੱਕ ਵਾਰੀ ਚੜ ਜਾਵੇ, ਕਬਹੂ ਨਾ ਜਾਵੇ, ਮੁੜ ਕੇ ਉਹ ਨਾਮ ਦਾ ਰੰਗ ਨਹੀਂ ਲੈਂਦਾ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੇ ਸੁਭਾਗਾ। ਸਰੀਰ ਤਾਂ ਲੀਰਾਂ ਲੀਰਾਂ ਹੋ ਗਏ, ਬੰਦ ਬੰਦ ਕੱਟੇ ਗਏ, ਨਾਮ ਦਾ ਰੰਗ ਨਹੀਂ ਕੋਈ ਲਾ ਸਕਿਆ। ਐਸਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਹੈ ਵਡਭਾਗੀ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ। ਸੋ ਸਾਧ ਸੰਗਤ ਜੀ, ਇਹ ਦੋ ਪੌੜੀਆਂ ਦੇ ਅੰਦਰ, ਇੱਕ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਸਿੱਧਾਂ ਕੀਤੇ, ਦੂਸਰੀ ਪੌੜੀ ਵਿੱਚ ਸਤਿਗੁਰਾਂ ਜਵਾਬ ਦਿੱਤੇ ਹਨ। ਇੱਥੋਂ ਤੱਕ ਜਿਹੜੀਆਂ ਇਹ 65 ਪੌੜੀਆਂ ਹਨ ਸਿੱਧ ਗੋਸ਼ਟ ਦੀਆਂ, ਅੱਜ ਦੀ ਕਥਾ ਵਿੱਚ ਸੰਪੂਰਨ ਹੋਈਆਂ। ਸਤਿਗੁਰੂ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਹੀ ਮਨਾਂ ਤੇ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ, ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਓ ਜੀ।
ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੈ, ਨਾਨਕ ਆਖੈ ਸੱਚ ਸੁਭਾਖੈ, ਸੱਚ ਰਪੈ ਰੰਗ ਕਬਹੂ ਨਾ ਜਾਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।